ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀਂ ਸਹਸਾ ਚੁਕਾਇਆ ਸਿਕਦਾਰੋ ਨਹ ਪਤੀ ਆਇਆ ਮਿਲ ਪੰਚੋ ਨਹੀਂ ਸਹਸਾ ਚੁਕਾਇਆ ਸਿਕਦਾਰੋ ਨਹ ਪਤੀ ਆਇਆ ਉਮਰਾਵੋ ਆਗੇ ਚੇਰਾ ਮਿਲ ਰਾਜਨ ਰਾਮਨ ਬੇਰਾ ਅਬ ਢੂਡਣ ਕਤੋ ਨ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਾਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿਟੀ ਪੁਕਾਰਾ ਲਬਦ ਆਪਣੀ ਪਾਈ ਤਾਂ ਕਤ ਆਵੈ ਕਤ ਜਾਈ ਤੈਂ ਸਾਚ ਨਿਆਏ ਨਬੇਰਾ ਊਹਾਂ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਨੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤੈ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਡਿੱਠੇ ਸਭੇ ਥਾਂ ਨਹੀਂ ਤੁਦ ਜਿਹਾ ਐਸੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸਮੁੱਚੇ ਸੰਸਾਰ ਨੂੰ ਅੱਜ ਬਖਸ਼ਿਸ਼ ਹੋਈ ਹੈ ਮੁੱਖ ਵਾਕ ਦੀ ਉਹ ਪਾਵਨ ਬਖਸ਼ਿਸ਼ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 621 'ਤੇ ਸੁਭਾਇਮਾਨ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਚਨਾ ਹੈ। ਆਪ ਜੀ ਨੇ ਮੂਲ ਪਾਠ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ ਜਿੱਥੇ ਅੱਜ ਆਪਾਂ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਰਨੀ ਹੈ। ਉੱਥੇ ਨਾਲ ਹੀ ਅੱਜ ਸਿੱਖ ਕੌਮ ਦੇ ਸਿਰਮੌਰ ਤਖਤ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਵੀ ਹੈ। ਇਸ ਸੰਬੰਧੀ ਵੀ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਾਰੀ ਸੰਗਤ ਕਰੋ ਕਿਰਪਾ ਜੀ, ਗੁਰੂ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਤਖਤ ਸਾਹਿਬ ਜਿਸ ਦਾ ਸਥਾਪਨਾ ਦਿਵਸ ਸਮੁੱਚੀ ਸਿੱਖ ਕੌਮ ਮਨਾ ਰਹੀ ਹੈ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਦੀ ਲੋੜ ਕਿਉਂ ਪਈ, ਇਸ ਨੂੰ ਸਮਝਣ ਵਾਸਤੇ ਥੋੜ੍ਹਾ ਜਿਹਾ ਸਾਨੂੰ ਇਤਿਹਾਸ ਦੇ ਪੱਤਰਿਆਂ ਨੂੰ ਫਰੋਲਣਾ ਪਵੇਗਾ। ਧਿਆਨ ਆਪਣਾ ਲੈ ਜਾਣਾ। ਹੁਣ ਅੱਜ ਕੱਲ੍ਹ 2016 ਸੰਨ ਚੱਲ ਰਿਹਾ ਹੈ, 712 ਸੰਨ ਵੱਲ ਆਪਣਾ ਧਿਆਨ ਲੈ ਜਾਇਓ। 712 ਈਸਵੀ ਭਾਰਤ 'ਤੇ ਪਹਿਲਾ ਹਮਲਾ ਹੋਇਆ, ਮੁਹੰਮਦ ਬਿਨ ਕਾਸਿਮ ਨੇ ਕੀਤਾ। ਮੁੱਠੀ ਭਰ ਛਪਾਈ ਲੈ ਕੇ ਮੁਹੰਮਦ ਬਿਨ ਕਾਸਿਮ ਆਇਆ। ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ, ਰਾਜਾ ਦਾਹਰ ਉਸ ਸਮੇਂ ਦਾ ਰਾਜਾ, ਪਰ ਮੁਕਾਬਲਾ ਨਾ ਕਰ ਸਕਿਆ। ਮੁਹੰਮਦ ਬਿਨ ਕਾਸਿਮ ਨੇ ਇੱਥੋਂ ਦਾ ਧਨ ਦੌਲਤ ਲੁੱਟਿਆ, ਇੱਥੋਂ ਦੀਆਂ ਬਹੂ ਬੇਟੀਆਂ ਨੂੰ ਅਗਵਾ ਕਰਕੇ ਲੈ ਗਿਆ। ਇਸ ਤੋਂ ਬਾਅਦ ਸੰਗਤ ਜੀ, ਮੈਂ ਡਿਟੇਲ ਵਿੱਚ ਨਹੀਂ ਜਾਣਾ, ਕੇਵਲ ਇਸ਼ਾਰੇ ਮਾਤਰ। ਮੁਹੰਮਦ ਬਿਨ ਕਾਸਿਮ ਤੋਂ ਬਾਅਦ ਭਾਰਤ ਦੇ ਉੱਪਰ ਖਿਲਜੀ ਵੰਸ਼ ਵੀ ਆਇਆ, ਤੁਗਲਕ ਵੰਸ਼ ਵੀ ਆਇਆ, ਮਹਿਮੂਦ ਗਜ਼ਨਵੀ ਨੇ ਵੀ ਹਮਲਾ ਕੀਤਾ, ਸ਼ੱਕਾਂ ਨੇ ਵੀ ਹਮਲਾ ਕੀਤਾ, ਹੂਨਾਂ ਨੇ ਵੀ, ਮੁਗਲਾਂ ਨੇ ਵੀ। 1024 ਦੇ ਵਿੱਚ ਮਹਿਮੂਦ ਗਜ਼ਨਵੀ ਨੇ ਜਿਹੜਾ ਭਾਰਤ 'ਤੇ ਹਮਲਾ ਕੀਤਾ, ਸੰਸਾਰ ਪ੍ਰਸਿੱਧ ਹੈ ਕਿ ਸੋਮਨਾਥ ਦਾ ਮੰਦਰ ਭਾਰਤ ਦੇ ਵਿੱਚ, ਉਹਦੀਆਂ ਮੂਰਤੀਆਂ ਨੂੰ ਮਹਿਮੂਦ ਗਜ਼ਨਵੀ ਨੇ ਆਪ ਤੋੜਿਆ। ਇੱਥੋਂ ਦਾ ਸੋਨਾ, ਚਾਂਦੀ, ਹੀਰੇ, ਜਵਾਹਰਾਤ, ਬਹੂ ਬੇਟੀਆਂ ਨੂੰ ਅਗਵਾ ਕਰਕੇ ਉਹ ਮਹਿਮੂਦ ਗਜ਼ਨਵੀ ਵੀ ਇੱਥੋਂ ਲੈ ਗਿਆ। 712 ਈਸਵੀ ਤੋਂ ਲੈ ਕੇ 1469 ਤੱਕ ਦਾ ਸਮਾਂ ਆਪ ਜੀ ਦ੍ਰਿਸ਼ਟੀਗੋਚਰ ਕਰ ਲਿਓ, ਕਿੰਨੇ ਇਸ ਭਾਰਤ ਵਰਸ਼ 'ਤੇ ਲੋਕ ਚੜ੍ਹ ਕੇ ਆਉਂਦੇ ਰਹੇ, ਜਾਬਰ ਚੜ੍ਹ ਕੇ ਆਉਂਦੇ ਰਹੇ, ਇੱਥੋਂ ਦੀਆਂ ਬਹੂ ਬੇਟੀਆਂ ਨੂੰ ਅਗਵਾ ਕਰਕੇ ਲੈ ਜਾਂਦੇ ਰਹੇ, ਗਜ਼ਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ 'ਤੇ ਵੇਚਦੇ ਰਹੇ, ਪਰ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ। ਇਹ ਗੁਰੂ ਨਾਨਕ ਸਾਹਿਬ ਜੀ ਦਾ ਸਮਾਂ ਆਇਆ, ਜਦੋਂ ਭਾਰਤ 'ਤੇ ਬਾਬਰ ਚੜ੍ਹ ਕੇ ਆਇਆ। ਬਾਬਰ, ਇਹ ਪਹਿਲਾ ਸਮਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਸੰਬੋਧਨ ਹੁੰਦਿਆਂ ਹੋਇਆਂ ਇਹ ਬਚਨ ਕਹਿ ਕੇ ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨਵੇ ਲਾਲੋ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨਵੇ ਲਾਲੋ। ਗੁਰੂ ਨਾਨਕ ਸਾਹਿਬ ਜੀ ਨੇ ਪ੍ਰੋਟੈਸਟ ਕੀਤਾ, ਵਿਰੋਧ ਕੀਤਾ। ਉਹਨਾਂ ਨੇ ਬਾਣੀ ਦੇ ਵਿੱਚ ਸਮਝਾਇਆ ਕਿ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਸਾਨੂੰ ਸਵੈਮਾਨ, ਸਾਨੂੰ ਅਣਖ ਦਾ ਪਾਠ ਪੜ੍ਹਾਇਆ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ। ਉਹਨਾਂ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਦਾ ਸਮਾਂ ਆਇਆ। ਸਤਿਗੁਰੂ ਜੀ ਨੇ ਸਰੀਰਕ ਤੌਰ 'ਤੇ ਤਕੜੇ ਕਰਨ ਵਾਸਤੇ ਖਡੂਰ ਸਾਹਿਬ ਦੇ ਅੰਦਰ ਮੱਲ ਅਖਾੜੇ ਕਾਇਮ ਕੀਤੇ। ਜਿਹੜਾ ਖਾਲਸਾ ਹੈ, ਜਿਹੜਾ ਗੁਰੂ ਦਾ ਸਿੰਘ ਹੈ, ਇਹ ਸਰੀਰਕ ਤੌਰ 'ਤੇ ਵੀ ਤਕੜਾ ਹੋਣਾ ਚਾਹੀਦਾ, ਬਲਵਾਨ ਹੋਣਾ ਚਾਹੀਦਾ। ਗੁਰੂ ਅੰਗਦ ਸਾਹਿਬ ਜੀ ਜਿੱਥੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਂਦੇ ਨੇ, ਬਾਲ ਬੋਧ ਪੜ੍ਹਾਉਂਦੇ ਨੇ ਖਡੂਰ ਸਾਹਿਬ ਦੇ ਅੰਦਰ, ਉੱਥੇ ਮੱਲ ਅਖਾੜਿਆਂ ਦੇ ਵਿੱਚ ਬੱਚਿਆਂ ਕੋਲੋਂ ਭਲਵਾਨਾਂ ਕੋਲੋਂ ਕੁਸ਼ਤੀਆਂ ਕਰਾਉਂਦੇ ਨੇ। ਇਹ ਕੁਸ਼ਤੀਆਂ, ਇਹ ਮੱਲ ਅਖਾੜੇ ਕਿਸ ਵਾਸਤੇ ਨੇ? ਕਿਉਂਕਿ ਗੁਰੂ ਦਾ ਸਿੱਖ ਸਰੀਰਕ ਤੌਰ 'ਤੇ ਵੀ ਤਕੜਾ ਹੋਵੇ। ਜਦੋਂ ਬਾਦਸ਼ਾਹ ਹਮਾਇਓਂ ਆਇਆ, ਸਤਿਗੁਰੂ ਜੀ ਨੇ ਉਹਦੇ ਵੱਲ ਧਿਆਨ ਨਾ ਦਿੱਤਾ, ਕਿਉਂਕਿ ਸਤਿਗੁਰੂ ਜੀ ਕੁਸ਼ਤੀਆਂ ਵੇਖ ਰਹੇ ਸਨ। ਹਮਾਇਓਂ ਨੇ ਸਤਿਗੁਰ ਦੇ ਉੱਪਰ ਤਲਵਾਰ ਕੱਢੀ। ਮੇਰੇ ਪਾਤਸ਼ਾਹ ਜੀ ਨੇ ਬੜੇ ਵਿਵਾਹ ਹੋ ਕੇ ਜਵਾਬ ਦਿੱਤਾ ਕਿ ਬਾਦਸ਼ਾਹ, ਜਿੱਥੇ ਇਹ ਤਲਵਾਰ ਚੱਲਣੀ ਚਾਹੀਦੀ ਸੀ ਉੱਥੇ ਚੱਲੀ ਨਹੀਂ। ਹਮਾਇਓਂ, ਜਿੱਥੇ ਇਹ ਤਲਵਾਰ ਚੱਲਣੀ ਚਾਹੀਦੀ ਸੀ ਉੱਥੇ ਚੱਲੀ ਨਹੀਂ। ਸ਼ੇਰ ਸ਼ਾਹ ਸੂਰੀ ਤੋਂ ਤੂੰ ਹਾਰ ਕੇ ਆਇਆ ਏ, ਹੁਣ ਇਹ ਤਲਵਾਰ ਫਕੀਰਾਂ ਦੇ ਉੱਪਰ ਚੱਲੇਗੀ। ਬੜਾ ਸ਼ਰਮਿੰਦਾ ਹੋਇਆ, ਗੁਰੂ ਅੰਗਦ ਸਾਹਿਬ ਜੀ ਦੇ ਕੋਲੋਂ ਮਾਫ਼ੀ ਮੰਗੀ। ਗੁਰੂ ਅਮਰਦਾਸ ਮਹਾਰਾਜ ਜੀ ਦਾ ਸਮਾਂ ਆਇਆ, ਗੁਰੂ ਰਾਮਦਾਸ ਜੀ ਦਾ ਸਮਾਂ ਆਇਆ। ਬਾਦਸ਼ਾਹ ਸੀ ਅਕਬਰ, ਇਹ ਉਧਾਰ ਚਿੱਤ ਸੀ, ਇਹਨਾਂ ਦੇ ਸਮੇਂ ਸ਼ਾਂਤੀ ਵਰਤੀ ਰਹੀ। ਜਦੋਂ ਬਾਦਸ਼ਾਹ ਜਹਾਂਗੀਰ ਤਖ਼ਤ 'ਤੇ ਬੈਠਾ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਿਹੜੇ ਸੱਚ ਦੀ ਆਵਾਜ਼ ਬੁਲੰਦ ਕਰਦੇ ਸਨ, ਅਤੇ ਜਿਹੜਾ ਵੀ ਸੱਚ ਦੀ ਆਵਾਜ਼ ਬੁਲੰਦ ਕਰਦਾ ਹੈ ਉਹ ਝੂਠਿਆਂ ਨੂੰ ਪਸੰਦ ਨਹੀਂ ਆਉਂਦਾ। ਗੁਰਬਾਣੀ ਦਾ ਵਚਨ ਹੈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਜੇਕਰ ਕੋਈ ਸੱਚ 'ਤੇ ਚੱਲਣ ਦਾ ਯਤਨ ਕਰਦਾ ਹੈ, ਜਿਹੜੇ ਕੂੜੇ ਨੇ, ਜਿਹੜੇ ਝੂਠੇ ਨੇ, ਉਹਨਾਂ ਨੂੰ ਅੱਗ ਲੱਗ ਜਾਂਦੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਤਵੀ 'ਤੇ ਬਿਠਾ ਕੇ ਉੱਪਰ ਗਰਮ ਰੇਤਾ ਪਾ ਕੇ ਪਾਣੀ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਮੈਂ 2 ਮਿੰਟ ਆਪ ਜੀ ਦੇ ਇਸ ਪਾਸੇ ਲੈਣਾ ਚਾਹਾਂਗਾ। ਪ੍ਰੋਫੈਸਰ ਸਾਹਿਬ ਸਿੰਘ ਜੀ, ਸਿੱਖ ਕੌਮ ਦੇ ਮਹਾਨ ਵਿਦਵਾਨ, ਜਿਨ੍ਹਾਂ ਨੂੰ ਪ੍ਰਿੰਸੀਪਲ ਸਾਹਿਬ ਵੀ ਕਿਹਾ ਜਾਂਦਾ ਹੈ, ਕਿਉਂਕਿ ਉਹ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਰਹੇ, ਜਿੱਥੋਂ ਕੌਮ ਦੇ ਅਨੇਕਾਂ ਪ੍ਰਚਾਰਕ, ਗੁਰੂ ਘਰ ਦੇ ਕੀਰਤਨੀਏ, ਤਬਲਾ ਵਾਦਕ 1927 ਤੋਂ ਲੈ ਕੇ ਅੱਜ ਤੱਕ ਕੌਮ ਦੀ ਝੋਲੀ ਵਿੱਚ ਇਹ ਕਾਲਜ ਪਾ ਰਿਹਾ ਹੈ। 1927 ਤੋਂ ਲੈ ਕੇ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ, ਬਾਬਾਣੀਆਂ ਕਹਾਣੀਆਂ। ਮੈਂ ਸੰਗਤ ਨੂੰ ਬੇਨਤੀ ਕਰਾਂਗਾ, ਇਹ ਕਿਤਾਬ ਲੈ ਕੇ ਜ਼ਰੂਰ ਪੜ੍ਹਿਓ। ਲਿਖਦੇ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਬਾਬਤ, ਕਹਿੰਦੇ 3 ਇਤਿਹਾਸ ਵਿੱਚ ਇਹੋ ਜਿਹੇ ਮੌਕੇ ਆਏ ਜਦੋਂ ਅੱਗ 'ਤੇ ਪਰਖ ਹੋਈ ਹੈ। ਪਹਿਲਾ ਮੌਕਾ ਹਜ਼ਰਤ ਇਬਰਾਹਿਮ ਨਮਰੂਦ ਬਾਦਸ਼ਾਹ ਦੀ ਕਚਹਿਰੀ ਵਿੱਚ। ਨਮਰੂਦ ਬਾਦਸ਼ਾਹ ਕਹਿੰਦਾ ਹੈ ਕਿ ਜਾਂ ਤੇ ਅੱਲਾ ਅੱਲਾ ਕਹਿਣਾ ਬੰਦ ਕਰ ਦਿਓ, ਜਾਂ ਆਹ ਜਿਹੜੇ ਮੈਂ ਕੋਲੇ ਤਪਾਏ ਨੇ ਇਹਨਾਂ 'ਤੇ ਤੁਰੋ। ਸੰਗਤ ਜੀ, ਹਜ਼ਰਤ ਇਬਰਾਹਿਮ ਕਹਿੰਦੇ ਮੈਨੂੰ ਕੋਲਿਆਂ 'ਤੇ ਤੁਰਨਾ ਫਰਮਾਨ ਹੈ, ਮੈਂ ਅੱਲਾ ਦਾ ਨਾਮ ਨਹੀਂ ਛੱਡ ਸਕਦਾ। ਜਦੋਂ ਕੋਲਿਆਂ 'ਤੇ ਤੁਰਨ ਲੱਗੇ, ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ ਕਿ ਉਹ ਕੋਲੇ ਫੁੱਲ ਬਣ ਗਏ। ਹਜ਼ਰਤ ਇਬਰਾਹਿਮ ਦਾ ਵਿਗੜਿਆ ਕੁਝ ਨਹੀਂ। ਦੂਸਰਾ ਮੌਕਾ ਆਇਆ ਇਤਿਹਾਸ ਦੇ ਵਿੱਚ, ਪ੍ਰਹਿਲਾਦ ਜਦੋਂ ਅੱਗ 'ਤੇ ਪਰਖ ਹੋਈ, ਉਹਦਾ ਆਪਣਾ ਪਿਤਾ ਵੈਰੀ ਬਣ ਗਿਆ, ਜਿਹੜਾ ਕਹਿੰਦਾ ਸੀ ਜਪੋ ਜਲੇ ਹਰਨਾਕਸ਼ ਥਲੇ ਹਰਨਾਕਸ਼। 5 ਸਾਲ ਦਾ ਬੱਚਾ ਪ੍ਰਹਿਲਾਦ ਕਹਿੰਦਾ ਨਹੀਂ, ਜਲ ਹੈ ਰਾਮ, ਥਲ ਹੈ ਰਾਮ। ਆਪਣੇ ਬੱਚੇ ਨੂੰ ਮਾਰਨ ਵਾਸਤੇ ਕਿਹੜੇ ਕਿਹੜੇ ਯਤਨ ਕੀਤੇ, ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ। ਗਿਰ, ਤਾਰ, ਜਲ, ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਪਹਾੜ ਤੋਂ ਹੇਠਾਂ ਸੁੱਟਣ ਦਾ ਯਤਨ ਕੀਤਾ ਗਿਆ, ਸੱਟ ਨਹੀਂ ਲੱਗੀ। ਜਲ ਵਿੱਚ, ਪਾਣੀ ਵਿੱਚ ਡੋਬਣ ਦਾ ਯਤਨ ਕੀਤਾ ਗਿਆ, ਪਾਣੀ ਨੇ ਡੋਬਿਆ ਨਹੀਂ। ਅੱਗ ਵਿੱਚ ਸਾੜਨ ਦਾ ਯਤਨ ਕੀਤਾ ਗਿਆ, ਅੱਗ ਨੇ ਸਾੜਿਆ ਨਹੀਂ।
ਜਦੋਂ ਸਾਰੇ ਹੀਲੇ ਵਰਤ ਲੈ ਫਿਰ ਕਹਿੰਦੇ ਨੇ ਇੱਕ ਤਪਦਾ ਹੋਇਆ ਥੰਮ ਤਪਾਇਆ ਗਿਆ ਤੇ ਪ੍ਰਹਲਾਦ ਨੂੰ ਕਿਹਾ ਗਿਆ ਕਿ ਇਹਨੂੰ ਜੱਫੀ ਪਾ। ਧਿਆਨ ਕਰਨਾ ਸੰਗਤ ਜੀ, ਪ੍ਰਹਲਾਦ ਦੇ ਸਾਹਮਣੇ ਇੱਕ ਕੀੜੀ ਚੱਲੀ। ਕੀੜੀ ਨੂੰ ਦੇਖ ਕੇ ਪ੍ਰਹਲਾਦ ਨੂੰ ਵਿਸ਼ਵਾਸ ਹੋ ਗਿਆ ਕਿ ਜੇਕਰ ਇਹ ਕੀੜੀ ਖਤਮ ਨਹੀਂ ਹੁੰਦੀ ਖਤਮ ਮੈਂ ਵੀ ਨਹੀਂ ਹੋਵਾਂਗਾ। ਉਹਨੇ ਤਪਦੇ ਹੋਏ ਥੰਮ ਨੂੰ ਜੱਫੀ ਪਾ ਲਈ। ਅੱਗੇ ਜੋ ਘਟਨਾ ਵਾਪਰੀ ਹੈ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ। ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਸੰਗਤ ਜੀ, ਦੋ ਘਟਨਾਵਾਂ ਦਾ ਮੈਂ ਜ਼ਿਕਰ ਕੀਤਾ ਜਿਹੜੀਆਂ ਅੱਗ ਤੇ ਪਰਖ ਹੋਈ, ਹੁਣ ਤੀਸਰੀ ਅੱਗ ਤੇ ਪਰਖ ਹੋਈ ਹੈ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ। ਪਰ ਵਿਦਵਾਨ ਸਿਆਣੇ ਕਹਿੰਦੇ ਕਿ ਉਹਨਾਂ ਦੇ ਵਿੱਚ ਤੇ ਇਹਨਾਂ ਵਿੱਚ ਫਰਕ ਬੜਾ। ਫਰਕ ਕੀ ਹੈ? ਉੱਥੇ ਤਪਦੇ ਹੋਏ ਕੋਲੇ ਫੁੱਲ ਬਣ ਜਾਂਦੇ ਨੇ, ਉੱਥੇ ਇੱਕ ਕੀੜੀ ਚੱਲਦੀ ਹੈ ਉਹਨੂੰ ਵੇਖ ਕੇ ਵਿਸ਼ਵਾਸ ਹੋ ਜਾਂਦਾ ਹੈ ਕਿ ਜੇਕਰ ਕੀੜੀ ਖਤਮ ਨਹੀਂ ਹੁੰਦੀ ਖਤਮ ਮੈਂ ਵੀ ਨਹੀਂ ਹੋਵਾਂਗਾ। ਸੰਗਤ ਜੀ ਧਿਆਨ ਕਰਿਓ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਵੱਲ ਨਾ ਤੱਤੀ ਤਵੀ ਠੰਡੀ ਹੋਈ ਨਾ ਉਬਲਦਾ ਪਾਣੀ ਠੰਡਾ ਹੋਇਆ, ਨਾ ਗਰਮ ਰੇਤਾ ਸਿਰ ਦੇ ਵਿੱਚ ਪੈਂਦਾ ਜਿਹੜਾ ਉਹ ਠੰਡਾ ਹੋਇਆ, ਨਾ ਜਿਹੜੀ ਥੱਲੇ ਅੱਗ ਬਲ ਰਹੀ ਹੈ ਉਹ ਠੰਡੀ ਹੋਈ। ਕੋਈ ਵੀ ਚੀਜ਼ ਠੰਡੀ ਨਹੀਂ ਹੈ, ਠੰਡੇ ਨੇ ਤੇ ਕੇਵਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜੇ ਤੱਤੀ ਤਵੀ ਤੇ ਬੈਠ ਕੇ ਕਹਿ ਰਹੇ ਨੇ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸੰਗਤ ਜੀ, ਉਸ ਸਮੇਂ ਇੱਕ ਹੋਰ ਵੀ ਮਹਾਨ ਸ਼ਖਸੀਅਤ ਠੰਡੀ ਸੀ, ਉਹਨਾਂ ਦਾ ਨਾਮ ਹੈ ਸਾਈ ਮੀਆਂ ਮੀਰ। ਜਦੋਂ ਆ ਕੇ ਦੇਖਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਾਲਾਤ ਵੱਲ ਕਿ ਉੱਪਰ ਗਰਮ ਰੇਤਾ ਪੈ ਰਹੀ ਹੈ, ਥੱਲੇ ਅੱਗ ਬਲ ਰਹੀ ਹੈ, ਸਾਈ ਮੀਆਂ ਮੀਰ ਵੀ ਗਰਮ ਹੋ ਗਏ। ਗੁਰੂ ਅਰਜਨ ਦੇਵ ਮਹਾਰਾਜ ਨੇ ਸੰਬੋਧਨ ਹੁੰਦਿਆਂ ਸਾਈ ਮੀਆਂ ਮੀਰ ਜੀ ਨੂੰ ਕਿਹਾ ਕਿ ਸਾਈ ਜੀ, ਸਾਡੇ ਸਰੀਰ ਵੱਲ ਨਾ ਵੇਖੋ ਕਿ ਇਹ ਤਪਦਾ ਪਿਆ ਹੈ, ਸਾਡੇ ਹਿਰਦੇ ਵੱਲ ਵੇਖੋ ਕਿ ਇਹ ਕਿੰਨਾ ਠੰਡਾ ਹੈ। ਸੁਣ ਕੇ ਕਿਹਾ ਸਤਿਗੁਰ ਨੇ, ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਹਾ ਹਮ ਸ਼ੀਤਲ ਹੈ ਹਰ ਨਾਮ ਸੇ। ਅਸੀਂ ਅੰਦਰੋਂ ਠੰਡੇ ਹਾਂ। ਸੰਗਤ ਜੀ, ਅਸੀਂ ਠੰਡੇ ਪਹਾੜਾਂ ਤੇ ਜਾ ਕੇ ਗਰਮ ਹੋ ਜਾਂਦੇ ਹਾਂ, ਪਰ ਧੰਨ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੱਤੀ ਤਵੀ ਤੇ ਬੈਠ ਕੇ ਪਰਮਾਤਮਾ ਦੇ ਗੁਣ ਗਾ ਰਹੇ ਨੇ, ਠੰਡੇ ਨੇ। ਹੁਣ ਜਦੋਂ ਸ਼ਾਂਤਮਈ ਸ਼ਹਾਦਤ ਦੇ ਦਿੱਤੀ, ਜਹਾਂਗੀਰ ਤੇ ਕੋਈ ਅਸਰ ਨਹੀਂ ਹੋਇਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਇੱਕ ਪੰਗਤੀ ਹੈ ਤੇ ਗੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਾਰ ਗੁਣਾਂ ਦਿੱਤੇ, ਚਾਰ। ਦਲ ਭੰਜਣ, ਦਲਾਂ ਨੂੰ ਭਾਂਜ ਦੇਣ ਵਾਲੇ, ਗੁਰ ਸੂਰਮਾ ਸੂਰਮੇ ਗੁਰੂ, ਵੱਡ ਯੋਧਾ ਮਹਾਨ ਯੋਧੇ, ਬਹੁ ਪਰਉਪਕਾਰੀ ਪਰਉਪਕਾਰ ਦੀ ਮੂਰਤ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ, ਉਹਨਾਂ ਨੇ ਵਿਚਾਰ ਕੀਤੀ ਕਿ ਸ਼ਾਂਤਮਈ ਸ਼ਹਾਦਤ ਦਾ ਵਕਤ ਦੇ ਬਾਦਸ਼ਾਹ ਦੇ ਉੱਪਰ ਕੋਈ ਅਸਰ ਨਹੀਂ ਹੋਇਆ, ਹੁਣ ਸ਼ਸਤਰਾਂ ਨੂੰ ਉਠਾਉਣਾ ਪਵੇਗਾ, ਹੁਣ ਘੋੜੇ ਰੱਖਣੇ ਪੈਣਗੇ, ਹੁਣ ਜੰਗੀ ਕਰਤੱਵ ਕਰਨੇ ਪੈਣਗੇ। ਮੇਰੇ ਪਾਤਸ਼ਾਹ ਜੀ ਨੇ ਲੰਬੀ ਸੋਚ ਵਿਚਾਰ ਤੋਂ ਬਾਅਦ ਜਿਹੜੇ ਸਿੱਖਾਂ ਨੂੰ ਹੁਕਮਨਾਮੇ ਭੇਜੇ, ਉਹਨਾਂ ਨੇ ਕਿਹਾ ਪਹਿਲਾਂ ਤੇ ਤੁਸੀਂ ਲੈ ਕੇ ਆਉਂਦੇ ਸੀ ਦਸਵੰਧ ਦੀ ਮਾਇਆ, ਹੁਣ ਸਾਡੀ ਖੁਸ਼ੀ ਉਹਦੇ ਤੇ ਹੋਵੇਗੀ ਜਿਹੜਾ ਘੋੜੇ ਲੈ ਕੇ ਆਵੇਗਾ, ਜਿਹੜਾ ਸ਼ਸਤਰ ਲੈ ਕੇ ਆਵੇਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਹੁਕਮ ਮੰਨਦਿਆਂ ਹੋਇਆਂ ਸੰਗਤਾਂ ਨੇ ਘੋੜੇ, ਸ਼ਸਤਰ, ਚੰਗੀਆਂ ਜਵਾਨੀਆਂ ਗੁਰੂ ਸਾਹਿਬ ਜੀ ਦੀ ਭੇਟਾ ਕਰਨੀਆਂ ਸ਼ੁਰੂ ਕੀਤੀਆਂ। ਭਾਈ ਗੁਰਦਾਸ ਜੀ ਨੇ ਸਮਝਾਇਆ, ਕਹਿੰਦੇ ਜਦੋਂ ਵਿਚਾਰ ਦਾ ਅਸਰ ਨਾ ਪਵੇ ਕਿਸੇ ਦੇ ਉੱਪਰ ਵਿਚਾਰ ਦਾ, ਉਦੋਂ ਫਿਰ ਹਥਿਆਰ ਚੁੱਕਣੇ ਜਾਇਜ਼ ਨੇ। ਧਿਆਨ ਕਰਿਓ, ਭਾਈ ਗੁਰਦਾਸ ਜੀ ਲਿਖਦੇ ਨੇ ਕਿ ਜਿਉਂ ਕਰ ਖੂਹ ਨਿਕਲੇ ਗਲ ਬੱਧੇ ਪਾਣੀ। ਜੇਕਰ ਭਾਈ ਖੂਹ ਦੇ ਵਿੱਚੋਂ ਪਾਣੀ ਕੱਢਣਾ ਹੈ ਨਾ, ਤੇ ਜਿਹੜੀ ਟਿੰਡ ਹੈ, ਜਿਹੜਾ ਘੜਾ ਹੈ, ਉਹਨੂੰ ਉਹਦੇ ਸਿਰ ਦੇ ਉੱਪਰ ਰੱਸਾ ਬੰਨਣਾ ਪਵੇਗਾ, ਨਹੀਂ ਤੇ ਪਾਣੀ ਪ੍ਰਾਪਤ ਨਹੀਂ ਜੇ ਹੋ ਸਕਦਾ। ਜਿਉਂ ਕਰ ਖੂਹੋਂ ਨਿਕਲੇ ਗਲ ਬੱਧੇ ਪਾਣੀ, ਜਿਉਂ ਮਨ ਕਾਲੇ ਸੱਪ ਸੇ ਹੱਸਦੇ ਨਾ ਜਾਣੀ। ਜਿਵੇਂ ਮਣੀ ਹੁੰਦੀ ਹੈ ਕਾਲੇ ਨਾਗ ਦੇ ਸਿਰ ਦੇ ਉੱਪਰ, ਉਹਨੂੰ ਮਿੰਨਤਾਂ ਕਰੀਏ ਕਿ ਭਾਈ ਤੂੰ ਮਣੀ ਦੇ ਦੇ, ਕੀ ਸੱਪ ਮਣੀ ਦੇ ਦੇਗਾ? ਭਾਈ ਗੁਰਦਾਸ ਜੀ ਕਹਿੰਦੇ ਕਿ ਉਹਨੂੰ ਤੇ ਮਾਰਨਾ ਪਵੇਗਾ ਜੇ ਮਣੀ ਲੈਣੀ ਹੈ। ਅੱਗੇ ਲਿਖਦੇ, ਜਿਉਂ ਮੋਹ ਭੰਨੇ ਗਰੀ ਦੇ ਨਲੀਏਰ ਨਿਸ਼ਾਨੀ। ਨਾਰੀਅਲ ਦੇ ਵਿੱਚੋਂ ਸਾਨੂੰ ਗਿਰੀ ਚਾਹੀਦੀ ਹੈ ਖਾਣ ਵਾਸਤੇ, ਤੇ ਜੇਕਰ ਆਪਾਂ ਮਿੰਨਤਾਂ ਕਰਦੇ ਰਹੀਏ ਨਾਰੀਅਲ ਦੇ ਅੱਗੇ ਕਿ ਸਾਨੂੰ ਗਿਰੀ ਦੇ ਦੇ, ਤੇ ਕੀ ਗਿਰੀ ਪ੍ਰਾਪਤ ਹੋ ਜਾਵੇਗੀ? ਭਾਈ ਗੁਰਦਾਸ ਜੀ ਕਹਿੰਦੇ ਨਾਰੀਅਲ ਨੂੰ ਤੋੜਨਾ ਪਵੇਗਾ। ਤੇ ਇਸ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਭਾਈ ਸਾਹਿਬ ਜੀ ਨੇ ਸਮਝਾਇਆ, ਤਿਉਂ ਬੇਮੁੱਖ ਲੋਹਾ ਸਾਧੀਏ ਵਗਦੀ ਵਾਧਾਣੀ। ਜਿਹੜੇ ਧਰਮ ਤੋਂ ਆਕੀ ਹੋ ਗਏ ਨੇ, ਜਿਨ੍ਹਾਂ ਤੇ ਵਿਚਾਰ ਦਾ ਕੋਈ ਅਸਰ ਨਹੀਂ ਹੁੰਦਾ, ਉਹਨਾਂ ਲਈ ਫਿਰ ਤਲਵਾਰ ਚੁੱਕਣੀ ਜਾਇਜ਼ ਹੈ, ਤਲਵਾਰ ਚੁੱਕਣੀ ਜਾਇਜ਼ ਹੈ। ਸੰਗਤ ਜੀ, ਸਾਨੂੰ ਮਾਣ ਹੈ ਆਪਣੇ ਗੁਰੂਆਂ ਦੇ ਇਤਿਹਾਸ ਤੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀਨਗਰ ਗਏ, ਸ਼੍ਰੀਨਗਰ ਸ਼ਿਵਾ ਜੀ ਮਰਹੱਟਾ, ਜਿਵੇਂ ਸਿੱਖ ਕੌਮ ਬਹਾਦਰ ਹੈ, ਇਵੇਂ ਮਰਾਠਾ ਕੌਮ ਵੀ ਬੜੀ ਬਹਾਦਰ ਹੈ। ਸ਼ਿਵਾ ਜੀ ਮਰਹੱਟਾ ਦਾ ਗੁਰੂ ਸਮਰੱਥ ਰਾਮਦਾਸ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਵਾਲ ਕਰਨ ਲੱਗਿਆ, ਕਹਿੰਦਾ ਮੈਨੇ ਤੋਂ ਸੁਣਾ ਥਾ ਕਿ ਆਪ ਗੁਰੂ ਨਾਨਕ ਕੀ ਗੱਦੀ ਕੇ ਵਾਰਸ ਹੋ। ਮੈਨੇ ਤੋਂ ਸੁਣਾ ਥਾ ਕਿ ਆਪ ਗੁਰੂ ਨਾਨਕ ਕੀ ਗੱਦੀ ਕੇ ਵਾਰਸ ਹੋ। ਗੁਰੂ ਨਾਨਕ ਸਾਹਿਬ ਤੋਂ ਇੱਕ ਤਿਆਗੀ ਸਾਧੂ ਥੇ, ਆਪਨੇ ਸ਼ਸਤਰ ਪਹਿਨੇ ਹੈ, ਫੌਜੇ ਰੱਖੀ ਹੈ, ਆਪ ਕੈਸੇ ਸਾਧੂ ਹੋ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਿਵਾ ਜੀ ਮਰਹੱਟਾ ਦੇ ਗੁਰੂ ਸਮਰੱਥ ਰਾਮਦਾਸ ਨੂੰ ਸਮਝਾਇਆ, ਕਹਿੰਦੇ ਕਿ ਜਿਹੜੀਆਂ ਅਸੀਂ ਸ਼ਸਤਰ ਪਹਿਨੇ ਨੇ, ਘੋੜੇ ਰੱਖੇ ਨੇ, ਇਹ ਕਿਸ ਵਾਸਤੇ? ਉਹਨਾਂ ਦਾ ਜਵਾਬ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ, ਜ਼ਹਿਰ ਅਮੀਰੀ, ਜ਼ਹਿਰਾ ਤੌਰ ਤੇ ਸਾਡਾ ਜਿਹੜਾ ਲਿਬਾਸ ਹੈ ਇਹ ਅਮੀਰਾਂ ਵਾਲਾ, ਬਾਤਨ ਫਕੀਰੀ, ਪਰ ਸਾਡੇ ਅੰਦਰ ਗੁਰੂ ਦੀ ਗੱਲ ਚੱਲਦੀ ਹੈ, ਪਰਮਾਤਮਾ ਦੀ ਬੰਦਗੀ ਹੀ ਚੱਲਦੀ ਹੈ, ਬਾਤਨ ਫਕੀਰੀ। ਤੁਸੀਂ ਸਾਨੂੰ ਪੁੱਛਿਆ ਕਿ ਸ਼ਸਤਰ ਕਿਉਂ ਰੱਖੇ ਨੇ, ਧਿਆਨ ਨਾਲ ਸੁਣਿਓ, ਸ਼ਸਤਰ ਗਰੀਬ ਕੀ ਰੱਖਿਆ, ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਭਖਿਆ। ਜਿਹੜਾ ਜ਼ੁਲਮ ਕਰਦਾ ਹੈ ਉਹਦਾ ਨਾਸ਼ ਕਰਨ ਵਾਸਤੇ ਤੇ ਗਰੀਬ ਦੀ ਬਾਂਹ ਫੜਨ ਵਾਸਤੇ ਅਸੀਂ ਸ਼ਸਤਰ ਧਾਰਨ ਕੀਤੇ ਨੇ। ਗਰੀਬ ਦੀ ਬਾਂਹ ਫੜਨ ਵਾਸਤੇ, ਜਿਹੜਾ ਜ਼ੁਲਮ ਕਰਦਾ ਉਹਦਾ ਨਾਸ਼ ਕਰਨ ਵਾਸਤੇ ਅਸੀਂ ਸ਼ਸਤਰ ਪਹਿਨੇ ਨੇ। ਸ਼ਸਤਰ ਗਰੀਬ ਕੀ ਰੱਖਿਆ, ਜਰਵਾਨੇ ਕੀ ਭਖਿਆ। ਸਮਰੱਥ ਰਾਮਦਾਸ ਕਹਿਣ ਲੱਗਾ, ਜੈ ਹਮਾਰੇ ਮਨ ਭਾਵਤੀ ਹੈ। ਸਤਿਗੁਰੂ ਜੀ, ਜਿਹੜੀ ਵਿਚਾਰ ਤੁਸੀਂ ਦੱਸੀ ਹੈ ਇਹ ਸਾਡੇ ਮਨ ਨੂੰ ਚੰਗੀ ਲੱਗਦੀ ਹੈ, ਤੁਹਾਡੀ ਵਿਚਾਰ ਸਾਡੇ ਮਨ ਨੂੰ ਚੰਗੀ ਲੱਗਦੀ ਹੈ। ਸਿੱਖ ਕੌਮ ਨੂੰ ਮਾਣ ਹੋਣਾ ਚਾਹੀਦਾ ਕਿ ਸ਼ਿਵਾ ਜੀ ਮਰਹੱਟਾ ਨੂੰ, ਮਰਾਠਾ ਕੌਮ ਨੂੰ ਇਹ ਜਿਹੜੀ ਸੇਧ ਮਿਲੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਮਿਲੀ ਹੈ, ਬਹਾਦਰੀ ਦਾ ਗੁਣ ਜਿਹੜਾ ਮਿਲਿਆ ਹੈ ਸਮਰੱਥ ਰਾਮਦਾਸ ਨੂੰ, ਮੇਰੇ ਪਾਤਸ਼ਾਹ ਜੀ ਨੇ ਸਮਝਾਇਆ। ਇਸੇ ਤਰੀਕੇ ਦੇ ਨਾਲ ਗੁਜਰਾਤ ਦਾ ਫਕੀਰ ਸ਼ਾਹ ਦੌਲਾ, ਉਹਦੇ ਵੀ ਸਵਾਲ ਜਵਾਬ ਹੋਏ। ਖੈਰ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ। ਅਕਾਲ ਤਖ਼ਤ ਸਾਹਿਬ ਜਿਹੜਾ ਸਿੱਖਾਂ ਦਾ ਸਿਰਮੌਰ ਤਖ਼ਤ ਹੈ, ਜਿਹਦੀ ਉਸਾਰੀ ਵਾਸਤੇ ਸਿੱਖ ਇਤਿਹਾਸ ਕਹਿੰਦਾ ਕਿ ਕਿਸ ਹੀ ਰਾਜ ਨੇ ਹੱਥ ਲਗਾਇਓ, ਬੁੱਢੇ ਆਓ ਗੁਰਦਾਸ ਬਣਾਇਓ। ਕਿਸੇ ਵੀ ਰਾਜ ਮਿਸਤਰੀ ਨੇ ਇਹਦੀ ਇਮਾਰਤ ਸਾਜੀ ਵਾਸਤੇ ਹੱਥ ਨਹੀਂ ਲਾਇਆ, ਬਲਕਿ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਰਲ ਕੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ। ਅੱਜ ਕੌਮ ਉਹ ਸਥਾਪਨਾ ਦਿਵਸ ਮਨਾ ਰਹੀ ਹੈ। ਸੰਗਤ ਜੀ, ਅਕਾਲ ਤਖ਼ਤ ਸਾਹਿਬ ਤੋਂ ਜੋ ਫੈਸਲੇ ਹੁੰਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਦੀ ਓਟ ਵਿੱਚ ਹੋਣੇ ਚਾਹੀਦੇ ਨੇ। ਜਿਹੜੇ ਵੀ ਅਕਾਲ ਤਖ਼ਤ ਸਾਹਿਬ ਜੀ ਤੋਂ ਫੈਸਲੇ ਹੋਣ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੋਣ। ਇਹ ਸਾਡਾ ਇਤਿਹਾਸ ਦੱਸਦਾ ਹੈ। ਮੈਨੂੰ ਕਈ ਵੀਰ ਸਵਾਲ ਕਰਦੇ ਨੇ ਕਿ ਜਿਹੜਾ ਭਗਤੀ ਤੇ ਸ਼ਕਤੀ, ਮੀਰੀ ਤੇ ਪੀਰੀ, ਸੰਤ ਤੇ ਸਿਪਾਹੀ, ਧਰਮ ਤੇ ਰਾਜਨੀਤੀ, ਤੁਸੀਂ ਕਹਿੰਦੇ ਹੋ ਕਿ ਧਰਮ ਤੇ ਰਾਜਨੀਤੀ ਇਕੱਠੇ ਚੱਲਣੇ ਚਾਹੀਦੇ ਨੇ। ਕੋਈ ਇਤਿਹਾਸ ਵਿੱਚ ਮਿਸਾਲ ਮਿਲਦੀ ਹੈ ਕਿ ਧਰਮ ਤੇ ਰਾਜਨੀਤੀ ਇਕੱਠੇ ਚੱਲੇ ਹੋਣ? ਸੰਗਤ ਜੀ, ਧਿਆਨ ਕਰਿਓ, ਮਿਸਾਲ ਮਿਲਦੀ ਹੈ। ਪਹਿਲੀ ਮਿਸਾਲ ਬਾਬਾ ਬੰਦਾ ਸਿੰਘ ਬਹਾਦਰ ਦੀ, ਉਹਦੀ ਮੈਂ ਡਿਟੇਲ ਬਿਆਨ ਨਹੀਂ ਕਰਨੀ ਕਿਉਂਕਿ ਥੋੜ੍ਹੇ ਦਿਨ ਹੋਏ ਆਪ ਜੀ ਨਾਲ ਸਾਂਝ ਕੀਤੀ ਹੈ ਕਿ ਕਿਵੇਂ ਬਾਬਾ ਬੰਦਾ ਸਿੰਘ ਜੀ ਨੇ ਧਰਮ ਤੇ ਚੱਲਦਿਆਂ ਹੋਇਆਂ ਬਾਦਸ਼ਾਹੀ ਵਾਲੇ ਗੁਣ ਵੀ ਧਾਰਨ ਕੀਤੇ, ਧਰਮ ਦੇ ਪਰਪੱਕ ਵੀ ਰਹਿ ਸ਼ਹਾਦਤ ਪ੍ਰਾਪਤ ਕੀਤੀ। ਦੂਸਰਾ ਮੌਕਾ ਬਣਦਾ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਜਿਨ੍ਹਾਂ ਨੇ 50 ਸਾਲ ਮਹਾਂ ਪੰਜਾਬ ਤੇ ਰਾਜ ਕੀਤਾ, ਮਹਾਂ ਪੰਜਾਬ ਤੇ ਸੂਬਾ ਮੁਲਤਾਨ, ਸੂਬਾ ਕਸ਼ਮੀਰ, ਸੂਬਾ ਲਾਹੌਰ, ਸੂਬਾ ਪਿਸ਼ਾਵਰ, ਛੋਟਾ ਮੋਟਾ ਪੰਜਾਬ ਨਹੀਂ ਸੀ, ਇੰਨਾ ਵੱਡਾ ਪੰਜਾਬ, ਉਹਦੇ ਤੇ ਰਾਜ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ। ਸੰਗਤ ਜੀ, ਅਸੀਂ ਕਹਿੰਦੇ ਸਾਡੇ ਕੋਲ ਸਮਾਂ ਨਹੀਂ, ਹਰ ਰੋਜ਼ ਮਹਾਰਾਜਾ ਰਣਜੀਤ ਸਿੰਘ 1 ਘੰਟਾ ਸਤਿਗੁਰ ਦੀ ਬਾਣੀ ਸੁਣਦੇ ਨੇ। ਕਿੰਨਾ ਜੀ? 1 ਘੰਟਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਦੇ ਨੇ। ਜਿੰਨੀਆਂ ਉਹਨਾਂ ਨੇ ਸੇਵਾਵਾਂ ਕੀਤੀਆਂ ਉਹਨਾਂ ਦਾ ਮੈਂ ਅੱਜ ਵਿਖਿਆਨ ਨਹੀਂ ਕਰਨਾ, ਕੇਵਲ ਆਪ ਜੀ ਦੇ ਨਾਲ ਕਿ ਧਰਮ ਤੇ ਰਾਜਨੀਤੀ ਕਿਵੇਂ ਇਕੱਠੇ ਚੱਲਦੇ ਨੇ। ਜਦੋਂ ਸ਼ਿਕਾਇਤ ਹੋਈ ਮਹਾਰਾਜਾ ਰਣਜੀਤ ਸਿੰਘ ਕੋਲ, ਸਿੰਘਾਂ ਨੇ ਸ਼ਿਕਾਇਤ ਕੀਤੀ ਕਿ ਜਿਹੜੇ ਮੁਸਲਮਾਨ ਵੀਰ ਨੇ ਇਹ ਸਵੇਰੇ ਬਾਂਗ ਦਿੰਦੇ ਨੇ, ਬਾਂਗ ਜਦੋਂ ਬਾਂਗ ਦਿੰਦੇ ਨੇ ਅਸੀਂ ਨਮਾਜ਼, ਅਸੀਂ ਨਿਤਨੇਮ ਕਰਨਾ ਹੁੰਦਾ ਹੈ, ਸਾਡੇ ਨਿਤਨੇਮ ਦੇ ਸਮੇਂ ਦੇ ਵਿੱਚ ਵਿਘਨ ਪੈਂਦਾ, ਤੁਸੀਂ ਸਿੱਖਾਂ ਦੇ ਰਾਜੇ ਹੋ, ਇਹ ਬਾਂਗ ਦੇਣੀ ਬੰਦ ਕਰਾਓ। ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਸਿੰਘਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਮੈਂ ਸਿੱਖਾਂ ਦਾ ਰਾਜਾ ਨਹੀਂ ਹਾਂ, ਮੈਂ ਸਮੁੱਚੀ ਪ੍ਰਜਾ ਦਾ ਰਾਜਾ ਹਾਂ। ਬਾਕੀ ਤੁਹਾਡੀ ਸ਼ਿਕਾਇਤ ਮੇਰੇ ਕੋਲ ਆਈ ਹੈ, ਆਪਾਂ ਸਵੇਰੇ ਦਰਬਾਰ ਵਿੱਚ ਵਿਚਾਰ ਕਰਾਂਗੇ। ਦਰਬਾਰ ਲੱਗਾ, ਸਿੰਘਾਂ ਨੂੰ ਬੁਲਾਇਆ, ਮੁਸਲਮਾਨ ਵੀਰ ਆਏ, ਮੁਸਲਮਾਨ ਵੀਰਾਂ ਨੂੰ ਪੁੱਛਿਆ ਕਿ ਤੁਸੀਂ ਬਾਂਗ ਦਿੰਦੇ ਕਿਉਂ ਜੀ? ਕਹਿੰਦੇ ਅਸੀਂ ਇਸ ਕਰਕੇ ਦਿੰਦੇ ਹਾਂ ਕਿ ਨਮਾਜ਼ ਪੜ੍ਹਨ ਦਾ ਵੇਲਾ ਹੋ ਗਿਆ, ਸੁਚੇਤ ਹੋ ਜਾਓ ਨਮਾਜ਼ ਪੜ੍ਹਨ ਵਾਸਤੇ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਕਿ ਅੱਜ ਤੋਂ ਬਾਅਦ ਤੁਸੀਂ ਬਾਂਗ ਨਹੀਂ ਦੇਣੀ, ਇਹ ਜਿਹੜੇ ਸਿੰਘ ਆਏ ਨੇ ਨਾ ਸ਼ਿਕਾਇਤ ਲੈ ਕੇ, ਇਹ ਘਰਾਂ ਦੇ ਵਿੱਚ ਜਾਣਗੇ, ਤੁਹਾਨੂੰ ਸਵੇਰੇ ਉਠਾਉਣਗੇ ਕਿ ਨਮਾਜ਼ ਪੜ੍ਹਨ ਦਾ ਵੇਲਾ ਹੋ ਗਿਆ। ਜਦੋਂ ਸਿੰਘਾਂ ਨੂੰ ਇਹ ਫੈਸਲਾ ਸੁਣਾਇਆ, ਸਾਰੇ ਸਿੰਘ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜਾ ਸਾਹਿਬ ਇਹ ਕੰਮ ਨਹੀਂ ਜੇ ਹੋ ਸਕਦਾ, ਅਸੀਂ ਹਰ ਰੋਜ਼ ਜਾ ਕੇ ਇਹਨਾਂ ਦੇ ਘਰਾਂ ਵਿੱਚ ਕਿਵੇਂ ਉਠਾਵਾਂਗੇ? ਕਹਿੰਦੇ ਜੇਕਰ ਫਿਰ ਤੁਸੀਂ ਉਠਾ ਨਹੀਂ ਸਕਦੇ ਤੇ ਇਹਨਾਂ ਦਾ ਧਾਰਮਿਕ ਨਿਯਮ ਹੈ, ਉਹਨਾਂ ਨੂੰ ਨਿਭਾਉਣ ਦਿਓ। ਸੰਗਤ ਜੀ, ਧਰਮ ਤੇ ਰਾਜਨੀਤੀ ਕਿਵੇਂ ਇਕੱਠੀ ਚੱਲਦੀ ਹੈ? ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਗਲਤੀ ਕੀਤੀ, ਭੁੱਲ ਹੋਈ। ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਸੱਦ ਲਿਆ ਅਕਾਲ ਤਖ਼ਤ ਸਾਹਿਬ ਤੇ, ਤਲਬ ਕਰ ਲਿਆ ਤੁਹਾਡੇ ਕੋਲੋਂ ਆਹ ਭੁੱਲ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਨੇ ਗਲ ਵਿੱਚ ਪੱਲਾ ਪਾ ਲਿਆ ਤੇ ਪੱਲਾ ਪਾ ਕੇ ਮਾਫੀ ਮੰਗੀ। ਸੰਗਤ ਜੀ, ਅਕਾਲੀ ਫੂਲਾ ਸਿੰਘ ਜੀ ਨੇ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਫੈਸਲਾ ਕੀਤਾ ਕਿ ਇਹਨਾਂ ਦੀ ਭੁੱਲ ਨੂੰ ਵਿਚਾਰਦਿਆਂ ਹੋਇਆਂ, ਭਾਵੇਂ ਇਹ ਕੌਮ ਦੇ ਮਹਾਰਾਜੇ ਨੇ ਪਰ ਇਹਨਾਂ ਨੂੰ ਕੋਰੜਿਆਂ ਦੀ ਸਜ਼ਾ ਲੱਗੇਗੀ, ਕੋਰੜਿਆਂ ਦੀ। ਅੱਜ ਵੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਇਮਲੀ ਦਾ ਉਹ ਦਰਖਤ ਮੌਜੂਦ ਹੈ ਜਿਹਦੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਹਾ ਗਿਆ ਕਿ ਬੰਨੋ ਤੇ ਕੋਰੜੇ ਮਾਰੋ। ਸੰਗਤ ਜੀ, ਵੇਖੋ ਮਹਾਰਾਜੇ ਰਣਜੀਤ ਸਿੰਘ ਦੇ ਅੰਦਰ ਨਿਮਰਤਾ ਕਿੰਨੀ। ਆਪ ਇਮਲੀ ਦੇ ਬੂਟੇ ਦੇ ਕੋਲ ਜਾ ਕੇ ਖਲੋ ਗਏ, ਆਪਣੇ ਕੱਪੜੇ ਉਤਾਰ ਲਏ ਤੇ ਅਕਾਲੀ ਫੂਲਾ ਸਿੰਘ ਜਥੇਦਾਰ ਦੇ ਸਾਹਮਣੇ ਸਿਰ ਝੁਕਾਇਆ ਉਹਨਾਂ ਦੇ ਫੈਸਲੇ ਤੇ। ਫਿਰ ਕੌਮ ਦੇ ਜਥੇਦਾਰ ਨੇ ਵਿਚਾਰ ਕੀਤੀ ਕਿ ਇਹਨਾਂ ਦੀ ਨਿਮਰਤਾ ਦੇ ਅੱਗੇ ਇਹਨਾਂ ਨੂੰ ਇਹ ਸਜ਼ਾ, ਕਿਉਂਕਿ ਇਹਨਾਂ ਨੇ ਪ੍ਰਵਾਨ ਕਰ ਲਿਆ ਹੈ ਕੋਰੜਿਆਂ ਦੀ ਸਜ਼ਾ ਲੈਣੀ, ਭਾਵੇਂ ਕੋਰੜੇ ਨਹੀਂ ਮਾਰੇ ਗਏ, ਪਰ ਵੇਖੋ ਧਰਮ ਤੇ ਰਾਜਨੀਤੀ ਕਿਵੇਂ ਇਕੱਠੇ ਚੱਲਦੇ ਨੇ। ਸੰਗਤ ਜੀ, ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਖੁੱਲ੍ਹ ਕੇ ਆਪ ਜੀ ਨਾਲ ਇਸ ਵਿਸ਼ੇ ਤੇ ਵਿਚਾਰ ਕਰ ਸਕਾਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਸਾਹਿਬ ਬਣਾਇਆ, ਅਕਾਲ ਤਖ਼ਤ ਸਾਹਿਬ ਤੋਂ ਜਿਹੜੇ ਫੈਸਲੇ ਲੈ ਜਾਣੇ ਚਾਹੀਦੇ ਨੇ। ਮੈਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇਹ ਬਚਨ ਕਰਾਂਗਾ ਕਿ ਜੋ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਵਿੱਚ ਸਿੱਖਿਆ ਹੈ ਇਹਦੀ ਤਾਬਿਆ ਤੇ ਚੱਲਦਿਆਂ ਹੋਇਆਂ ਪਾਵਨ ਹੁਕਮਨਾਮੇ ਕੌਮ ਨੂੰ ਏਕਤਾ, ਇਤਫਾਕ, ਪਰਸਪਰ ਪ੍ਰੇਮ ਬਖਸ਼ਣ ਵਾਸਤੇ ਅਕਾਲ ਤਖ਼ਤ ਸਾਹਿਬ ਤੋਂ ਹੁੰਦੇ ਆਏ ਨੇ ਤੇ ਹੁੰਦੇ ਰਹਿਣੇ ਚਾਹੀਦੇ ਨੇ। ਅਕਾਲ ਤਖ਼ਤ ਸਾਹਿਬ ਜੀ ਸਿੱਖ ਕੌਮ ਦੀ ਆਣ ਸ਼ਾਨ ਦਾ ਪ੍ਰਤੀਕ ਹੈ। ਛੋਟੇ ਹੁੰਦਿਆਂ ਅਸੀਂ ਪੜ੍ਹਦੇ ਸਾਂ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਅੱਜ ਵੀ ਸਾਨੂੰ ਕਿਤਾਬਾਂ ਦੇ ਉੱਪਰ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਪੰਥ ਦੀ ਪ੍ਰਤੀਨਿਧ ਸੰਸਥਾ ਨੇ ਪ੍ਰਕਾਸ਼ਿਤ ਕੀਤੀਆਂ ਨੇ, ਉਹਨਾਂ ਤੇ ਲਿਖਿਆ ਮਿਲਦਾ ਹੈ ਤੇ ਵਾਕਿਆ ਹੀ ਕੌਮ ਦਾ ਇਹ ਮਹਾਨ ਤਖ਼ਤ ਅੱਜ ਜਿਹਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਮਹਾਨ ਹੈ। ਆਓ, ਜਿਹੜੇ ਸਲੋਗਨ ਨੇ, ਜਿਹੜੇ ਨਾਰੇ ਨੇ, ਇਹਨਾਂ ਨੂੰ ਆਪਣੇ ਅੰਦਰ ਵਸਾ ਲਈਏ ਤੇ ਅਕਾਲ ਤਖ਼ਤ ਸਾਹਿਬ ਜੀ ਦੇ ਪਾਵਨ ਹੁਕਮਨਾਮਿਆਂ ਦੇ ਅੱਗੇ ਸਿਰ ਝੁਕਾਈਏ। ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਅਕਾਲ ਤਖ਼ਤ ਤੋਂ ਆਈ ਆਵਾਜ਼, ਪੰਥ ਖਾਲਸਾ ਜ਼ਿੰਦਾਬਾਦ। ਸੰਗਤ ਜੀ, ਸਮੇਂ ਦੀ ਸੀਮਾ ਹੋਣ ਕਰਕੇ ਜੋ ਪਾਵਨ ਮੁੱਖ ਵਾਕ ਦੀ ਮੇਰੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰੋ ਜੀ। ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਕਹੋ ਜੀ, ਸਤਨਾਮ ਸ੍ਰੀ ਵਾਹੇ,
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਸੁਰਠ ਮਹੱਲਾ ਪੰਜਵਾਂ, ਘਰ ਤੀਜਾ ਚੌਪਦੇ।
ਸੁਰਠ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਰਚਨਾ ਹੈ, ਤੀਸਰੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ। ਇਹ ਸ਼ਬਦ ਦੇ ਚਾਰ ਪਦ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਰਮਾਤਮਾ ਇੱਕ ਹੈ, ਉਸਦਾ ਪਸਾਰਾ ਸਾਰੇ ਸੰਸਾਰ ਵਿੱਚ ਹੈ। ਸਤਿਗੁਰ ਦੇ ਪ੍ਰਸਾਦ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।
ਮਿਲ ਪੰਚੋ ਨਹੀਂ ਸਹਸਾ ਚੁਕਾਇਆ।
ਪਾਵਨ ਮੁੱਖ ਵਾਕ ਦੀ ਸ਼ੁਰੂਆਤ ਇੱਥੋਂ ਹੋਈ ਹੈ कि जेड़े साडे अंदर बुराइयां ने काम क्रोध लोभ मोह हंकार इन्हां दी बड़ी वड्डी फौज है। कल्ले पांज नहीं ने, इन्हां दे नाल ईरखा निंदिया चुगली द्वैश इन्हां दी बड़ी वड्डी फौज है। गुरु ग्रंथ साहिब जी तो पुछिए, सतगुरु जी दसदे ने वड्डी कौम वस भागे नाहीं, ਇਹ ਏਡੀ ਵੱਡੀ ਫੌਜ ਹੈ ਕਿ ਆਪਾਂ ਯਤਨ ਵੀ ਕਰੀਏ ਸਾਡੇ ਤੋਂ ਇਹ ਭੱਜ ਨਹੀਂ ਸਕਦੇ, ਵਿਕਾਰ ਦੂਰ ਨਹੀਂ ਹੋ ਸਕਦੇ। ਧਿਆਨ ਕਰਿਓ, ਵੱਡੀ ਕੌਮ ਵਸ ਭਾਗੇ ਨਾਹੀਂ ਮੋਕਮ ਫੌਜ ਹਠੱਲੀ ਰੇ। ਇਹ ਇਹੋ ਜਿਹੀ ਫੌਜ ਹੈ ਜਿਹੜੀ ਬੜੀ ਤਕੜੇ ਬਲ ਵਾਲੀ ਹੈ, ਕਦੀ ਕਾਮ ਜ਼ੋਰ ਪਾ ਲੈਂਦਾ, ਕਦੀ ਕ੍ਰੋਧ ਜ਼ੋਰ ਪਾ ਲੈਂਦਾ। ਇਹ ਸਾਡਾ ਆਪਣਾ ਯਤਨ ਜਿਹੜਾ ਅਸੀਂ ਕਾਮ ਤੋਂ ਬਚ ਸਕੀਏ, ਕ੍ਰੋਧ ਤੋਂ ਬਚ ਸਕੀਏ, ਇਹਦੇ ਵਿੱਚ ਅਸੀਂ ਕਾਮਯਾਬ ਨਹੀਂ ਹੋ ਸਕਦੇ। ਵੱਡੀ ਕੌਮ ਵਸ ਭਾਗੇ ਨਾਹੀਂ ਮੋਕਮ ਫੌਜ ਹਠੱਲੀ ਰੇ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ, ਕਹੋ ਨਾਨਕ ਤਿੰਨ ਜਨ ਨਿਰਦਲਿਆ ਸਾਧ ਸੰਗਤ ਕਹਿ ਝੱਲੀ ਰੇ। ਜਿਹੜੇ ਹਰ ਰੋਜ਼ ਸਾਧ ਸੰਗਤ ਕਰਦੇ ਨੇ, ਜਿਹੜੇ ਸ਼ਬਦ ਦੀ ਕਮਾਈ ਕਰਦੇ ਨੇ, ਉਹ ਇਹਨਾਂ ਤਕੜੀ ਫੌਜ ਵਾਲਿਆਂ ਨਾਲ ਡਟ ਕੇ ਮੁਕਾਬਲਾ ਕਰ ਸਕਦੇ ਨੇ। ਉਹ ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਹੰਕਾਰ ਨੂੰ, ਨਿੰਦਿਆ ਨੂੰ, ਚੁਗਲੀ ਨੂੰ ਪਛਾੜ ਸਕਦੇ ਨੇ, ਡਲ ਸਕਦੇ ਨੇ। ਸਤਿਗੁਰੂ ਜੀ ਸਮਝਾ ਰਹੇ ਨੇ ਕਿ ਇਹ ਜਿਹੜਾ ਅੰਦਰ ਦਾ ਝਗੜਾ ਹੈ ਵਿਕਾਰਾਂ ਦਾ, ਇਹਨਾਂ ਨੂੰ ਪੰਚਾਂ ਦੇ ਕੋਲ ਲੈ ਜਾਵੋ, ਪਿੰਡ ਦੀ ਪੰਚਾਇਤ ਦੇ ਕੋਲ ਲੈ ਜਾਵੋ ਕਿ ਤੁਸੀਂ ਸਾਡਾ ਝਗੜਾ ਨਿਬੇੜ ਦਿਓ। ਪੰਚ ਨਹੀਂ ਜੇ ਨਿਬੇੜ ਸਕਦੇ, ਮਿਲ ਪੰਚੋ ਨਹੀਂ ਸਹਿਸਾ ਚੁਕਾਇਆ।
ਸਿੱਖ ਦਾਰੋ ਨਹਿ ਪਤੀ ਆਇਆ।
ਸਿੱਖਦਾਰ ਕਹਿੰਦੇ ਚੌਧਰੀ ਨੂੰ, ਅੰਦਰ ਦਾ ਝਗੜਾ ਵਿਕਾਰਾਂ ਦਾ, ਕਾਮ ਦਾ, ਕ੍ਰੋਧ ਦਾ, ਇਹਨਾਂ ਨੂੰ ਚੌਧਰੀਆਂ ਦੇ ਕੋਲ ਲੈ ਜਾਈਏ ਕਿ ਭਾਈ ਤੁਸੀਂ ਸਾਡਾ ਹੱਲ ਕਰ ਦਿਓ, ਸਾਡੀ ਤਸੱਲੀ ਹੋ ਜਾਵੇ, ਅਸੀਂ ਪਤੀਜ ਜਾਈਏ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਨਹੀਂ, ਇਹ ਜਿਹੜੇ ਚੌਧਰੀ ਨੇ ਇਹ ਵੀ ਇਹ ਝਗੜਾ ਨਹੀਂ ਨਿਬੇੜ ਸਕਦੇ।
ਉਮਰਾਵ ਆਗੇ ਚੇਰਾ।
ਉਮਰਾਵ ਸਰਕਾਰੀ ਅਹੁਦੇਦਾਰ, ਸਰਕਾਰੀ ਅਹਿਲਕਾਰ, ਇਹਨਾਂ ਦੇ ਕੋਲ ਜਾ ਕੇ ਦੱਸੀਏ ਕਿ ਸਾਨੂੰ ਕਾਮ ਸਤਾਉਂਦਾ ਹੈ, ਸਾਨੂੰ ਕ੍ਰੋਧ ਸਤਾਉਂਦਾ ਹੈ, ਕੀ ਸਰਕਾਰੀ ਅਹਿਲਕਾਰ ਇਹਨਾਂ ਨੂੰ ਦੂਰ ਕਰ ਸਕਦੇ ਨੇ ਜੀ? ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਨੇ ਫਿਰ ਨਿਬੇੜਾ ਕਿਵੇਂ ਹੁੰਦਾ ਹੈ।
ਮਿਲ ਰਾਜਨ ਰਾਮ ਨਿਬੇਰਾ।
ਇਹਦਾ ਨਿਬੇਰਾ ਤੇ ਕੇਵਲ ਇੱਕੋ ਸਾਧਨ ਹੈ ਕਿ ਮਿਲੋ। ਕਿਹਨੂੰ ਮਿਲੋ ਜੀ? ਰਾਜਨ ਰਾਮ, ਪ੍ਰਭੂ ਨੂੰ, ਪਰਮਾਤਮਾ ਨੂੰ। ਉਸ ਪਰਮਾਤਮਾ ਦਾ ਸਿਮਰਨ ਕਰੋ, ਉਸ ਪਰਮਾਤਮਾ ਦੀ ਬੰਦਗੀ ਕਰੋ, ਤੁਹਾਡਾ ਨਿਬੇੜਾ ਹੋ ਜਾਵੇਗਾ, ਇਹਨਾਂ ਵਿਕਾਰਾਂ ਦਾ ਝਗੜਾ ਖਤਮ ਹੋ ਜਾਵੇਗਾ।
ਅਬ ਢੂਡਣ ਕਤੋ ਨਾ ਜਾਈ।
ਰਹਾਉ ਵਾਲੀ ਪੰਗਤੀ ਜਿਹੜਾ ਸ਼ਬਦ ਦਾ ਕੇਂਦਰੀ ਭਾਵ ਹੈ, ਸਤਿਗੁਰੂ ਜੀ ਸਮਝਾ ਰਹੇ ਨੇ, ਹੁਣ ਅਸੀਂ ਸਤਿਗੁਰ ਦਾ ਆਸਰਾ ਛੱਡ ਕੇ, ਪਰਮਾਤਮਾ ਦਾ ਆਸਰਾ ਛੱਡ ਕੇ ਵਿਕਾਰਾਂ ਤੋਂ ਬਚਣ ਵਾਸਤੇ ਹੋਰ ਕਿਤੇ ਜਾਣ ਦੀ ਲੋੜ ਨਹੀਂ, ਹੋਰ ਕਿਤੇ ਜਾਣ ਦੀ ਲੋੜ ਨਹੀਂ। ਕਿਹਦੇ ਕੋਲ ਜਾਣਾ ਚਾਹੀਦਾ ਹੈ?
ਗੋਬਿੰਦ ਭੇਟੇ ਗੁਰ ਗੋਸਾਈ।
ਗੋਬਿੰਦ ਭੇਟੇ, ਗੋਬਿੰਦ ਜਿਸ ਨੇ ਧਰਤੀ ਨੂੰ ਬਣਾਇਆ, ਗੋ ਕਹਿੰਦੇ ਧਰਤੀ, ਬਿੰਦ ਬਣਾਉਣ ਵਾਲਾ, ਜਿਸ ਨੇ ਇਸ ਧਰਤੀ ਨੂੰ ਬਣਾਇਆ ਉਹਨੂੰ ਮਿਲੋ, ਮਾਲਕ ਪਰਮਾਤਮਾ ਨੂੰ ਮਿਲੋ। ਮਿਲੋਗੇ ਕਿਵੇਂ? ਗੁਰ ਗੋਸਾਈ, ਗੁਰੂ ਮਿਲਾਵੇਗਾ ਗੋਸਾਈ ਨੂੰ। ਗੋ ਕਹਿੰਦੇ ਧਰਤੀ, ਸਾਈ ਕਹਿੰਦੇ ਮਾਲਕ, ਧਰਤੀ ਦੇ ਮਾਲਕ ਨੂੰ ਗੁਰੂ ਮਿਲਾਵੇਗਾ, ਗੁਰੂ ਨੂੰ ਮਿਲ ਕੇ ਇਹ ਝਗੜਾ ਖਤਮ ਹੋਵੇਗਾ।
ਆਇਆ ਪ੍ਰਭ ਦਰਬਾਰਾ।
ਜਦੋਂ ਗੁਰੂ ਨੂੰ ਮਿਲੇ, गुरु ने परमात्मा की शरण पकड़न की गल कही। गुरु ने समझाया कि राखा एक हमारा स्वामी, राखा एक हमारा स्वामी, सगल घटा का अंतरजामी। गुरु ने समझाया कि प्रभ की शरण सगल पहलाथे, दुख बिन से सुख पाया। प्रभ की शरण सगल पहलाथे, दुख बिन से सुख पाया। जदों गुरु की शरण आए, गुरु ने परमात्मा का दरबार दस दिता, आया प्रभ दरबारा
सगली मिटी पुकारा।
फिर जड़ी असी पुकार करते सां, शिकायत करते सां कि यह झगड़ा खत्म नहीं हो रहा, विकार जोर पा रहे ने, यह सारी शिकायत दूर हो गई। गुरु ने समझा दिता कि भाई तेरिया जड़िया अखां दित्तियां ने ये परमात्मा का रूप वेखण वास्ते। गुरु ने समझाया कि ये नेत्रो मेरे हो, हर तुम मैं जोत धरी, हर बिन अवर ना देखो कोई। गुरु ने समझाया कि काम क्रोध काया को गल है, जो कंचन सुहागा टल है। भाई ये काम ये क्रोध शरीर का एवें नाश कर देंदे ने जिवें सोने नू सुहागा ढाल देंदा है। गुरु ने समझाया काम दे विच खचत ना होवो। गुरु ने समझाया क्रोध गुस्सा ना करो। धन गुरु ग्रंथ साहब जी किन्ने प्यार नाल समझाउंदे, फरीदा बुरे दा भला कर, करो कृपा जी फरीदा बुरे दा भला कर, गुस्सा मानना हंडाए, देही रोग ना लगई पल्ला सब किश पाए। अज डाक्टर कहंदे कि जिहड़ा गुस्सा है ना, जदों मनुख नूं चढ़िया होवे इहदियां नर्वस सिस्टम इहदियां नाड़ियां कसियां जांदियां ने, और ज्यादातर हार्ट अटैक, तरां तरां दियां बीमारियां, पैरालाइज़ इस गुस्से नाल हुंदे ने। देखो धन गुरु ग्रंथ साहिब महाराज सदके जाइए, बलहारने जाइए, कदों दे समझा रहे ने फरीदा बुरे दा भला कर, गुस्सा मानना हंडाए, इहदा लाभ की होवेगा, देही रोग ना लगई पल्ले सब किश पाए। सतगुरु इत्थे भी समझा रहे ने कि जदों प्रभु दा दरबार दे विच आए हां,
लभद आपणी पाए,
तां फायदा की होया, तां सगली मिटी पुकारा, सारी पुकार सारी शिकायत मिट गई। अगे सतगुरु जी कहंदे ने लभद आपणी पाई। लभद जिहड़ी वस्तु असी लभदे सां, जिहड़ी चीज असी लभदे सां कि विकारां तो बचाउण वास्ते ऐ चीज सानू मिल जावे, वो गुरु ने दे दित्ती। की दित्ता जी गुरु ने? गुरु ने दित्ता नाम। कर कृपा दियो मोहे नामा, इहदा फायदा की होया, बंधन ते छुटकाए। जिन्ने विकारां दे बंधन सर सारे छुट गए। मन ते बिसरियो सगलो धंदा, गुर की चरनी लाए। जदों गुरु ने अपने चरणा ना ला लिया, सारे जंजाल ही खत्म हो गए, सारे जंजाल ही मिट गए। मन ते बिसरियो सगलो धंदा, गुर की चरनी लाए साध संग। ऐ संगत करन दे नाल लाभ की होया, चिंत बरानी छाडी, अहंग बुद्ध मोह मन बासन दे कर गढ़ा गाडी। साडे अंदरों हंकार वाली बिरती जांदी रही, एक डूंगा टोआ पुटिया ते ए हंकार वाली बिरती नूं गढ़ दिता। गुरु ने ऐसी कृपा कीती, ना को मेरा दुश्मन रहया, ना हम किसके बहराई। ब्रह्म पसार पसरियो भीतर सतगुर ते सोझी पाई। ਇਹ ਸਤਿਗੁਰ ਨੇ ਲਬਦ ਦਿੱਤੀ, ਸਤਿਗੁਰ ਨੇ ਵਸਤੂ ਦਿੱਤੀ ਹੈ।
ਤਾਂ ਕਤ ਆਵੇ ਕਤ ਜਾਈ,
ਇਸ ਨਾਮ ਦੇ ਸਦਕਾ ਜਿਹੜਾ ਸਿੱਖ ਮੰਗਦਾ ਹਰ ਰੋਜ਼ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਅਤੇ ਅੱਗੇ ਕੀ ਹੈ ਜੀ, ਦਾਨਾ ਸਿਰਦਾਨ ਨਾਮਦਾਨ। ਸਭ ਨਾਲੋਂ ਵਧੀਆ ਮੰਗ, ਸ਼੍ਰੋਮਣੀ ਮੰਗ ਨਾਮਦਾਨ। ਨਾਮ ਨੇ ਕੀ ਕਿਰਪਾ ਕੀਤੀ, ਹੁਣ ਸਾਡੀ ਭੱਜ ਦੌੜ ਖਤਮ ਹੋ ਗਈ, ਹੁਣ ਸਾਨੂੰ ਇੱਧਰ ਉੱਧਰ ਝਾਕਣ ਦੀ ਲੋੜ ਨਹੀਂ, ਤਾਂ ਕਤ ਆਵੇ ਕਤ ਜਾਈ। ਸਤਿਗੁਰੂ ਜੀ ਸਮਝਾ ਰਹੇ ਹਨ,
ਤੈ ਸਾਚ ਨਿਆਏ ਨਬੇਰਾ।
ਮਾਲਕ ਦੀ ਹਜ਼ੂਰੀ ਦੇ ਵਿੱਚ ਸੱਚ ਦੇ ਆਧਾਰ ਤੇ ਨਬੇੜਾ ਹੁੰਦਾ ਹੈ।
ਮੂਹਾ ਸਮ ਠਾਕੁਰ ਸਮ ਚੇਰਾ।
ਮਾਲਕ ਦੀ ਹਜ਼ੂਰੀ ਵਿੱਚ ਇਹ ਨਹੀਂ ਵੇਖਿਆ ਜਾਂਦਾ ਕਿ ਇਹ ਕਰੋੜਪਤੀ ਹੈ, ਇਹ ਕੱਖ ਹੈ, ਕੱਖਪਤੀ ਹੈ, ਇਹ ਮਾਲਕ ਹੈ, ਇਹ ਨੌਕਰ ਹੈ। ਮਾਲਕ ਦੀ ਹਜ਼ੂਰੀ ਵਿੱਚ ਬਰਾਬਰਤਾ। ਸੰਗਤ ਜੀ, ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰੂ ਘਰ ਦੇ ਕੀਰਤਨੀਏ ਸਾਨੂੰ ਸੁਣਾਉਂਦੇ ਨੇ ਪਾਵਨ ਪੰਗਤੀਆਂ ਬਾਣੀ ਦੀਆਂ, ਕਿਹੜੀਆਂ ਨੇ, ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਮਾਲਕ ਦੀ ਹਜ਼ੂਰੀ ਵਿੱਚ ਨਿਬੇੜਾ ਸੱਚ ਦੇ ਆਧਾਰ ਤੇ ਹੋਣਾ ਹੈ। ਥਾਉ ਨਾ ਪਾਏ ਕੂੜਿਆਰ, ਜਿਹੜੇ ਸੰਸਾਰ ਵਿੱਚ ਕੂੜ ਕਮਾਉਂਦੇ ਰਹਿ, ਝੂਠ ਕਮਾਉਂਦੇ ਰਹਿ, ਉਹਨਾਂ ਨੂੰ ਥਾਂ ਨਹੀਂ ਮਿਲਣੀ। ਥਾਉ ਨਾ ਪਾਏ ਕੂੜਿਆਰ, ਮੋਹ ਕਾਲੇ ਦੋਜਕ ਚਾਲਿਆ। ਪਰ ਸਤਿਗੁਰੂ ਕਹਿੰਦੇ ਨੇ, ਤੇਰੇ ਨਾਏ ਰਤੇ ਸੇ ਜਿਨ ਗਏ, ਹਾਰ ਗਏ ਸੇ ਠੱਗਣ ਵਾਲਿਆ, ਨਾ ਲਿਖ ਨਾਵੈ ਧਰਮ ਬਹਾਲਿਆ। ਤੋ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ,
ਅੰਤਰ ਜਾਮੀ ਜਾਣੈ।
ਉਹ ਮਾਲਕ ਸਾਡੇ ਅੰਦਰ ਦੀਆਂ ਗੱਲਾਂ ਜਾਣਨ ਵਾਲਾ ਹੈ।
ਬਿਨ ਬੋਲ ਤੇ ਆਪ ਪਛਾਣੈ।
ਸਾਡੇ ਬੋਲਣ ਦੀ ਵੀ ਲੋੜ ਨਹੀਂ ਹੈ, ਉਹ ਸਾਡੇ ਦਰਦਾਂ ਨੂੰ ਸਮਝਦਾ ਹੈ, ਬਿਨ ਬੋਲਿਆਂ ਸਭ ਕੁਛ ਜਾਣਦਾ।
ਸਰਬ ਥਾਨ ਕੋ ਰਾਜਾ, ਤਹ ਅਨਹਦ ਸ਼ਬਦ ਅਗਾਜਾ।
ਜਿੱਥੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਸਰਬ ਥਾਨ ਕੋ ਰਾਜਾ, ਉਹ ਮਾਲਕ ਸਾਰੀਆਂ ਥਾਵਾਂ ਦਾ ਮਾਲਕ ਹੈ, ਹਰ ਥਾਂ ਤੇ ਸਹਾਇਤਾ ਕਰਦਾ, ਕੱਲਾ ਧਰਤੀ ਤੇ ਸਹਾਇਤਾ ਨਹੀਂ ਕਰਦਾ, ਆਕਾਸ਼ ਵਿੱਚ ਵੀ ਕਰਦਾ, ਕੱਲਾ ਆਕਾਸ਼ ਵਿੱਚ ਨਹੀਂ ਕਰਦਾ, ਸਮੁੰਦਰ ਦੇ ਵਿੱਚ ਵੀ ਕਰਦਾ। ਤੁਸੀਂ ਮੈਨੂੰ ਪੁੱਛ ਸਕਦੇ ਹੋ ਕਿ ਉਹ ਬਾਬਾ ਜੀ ਕਿਵੇਂ, ਸੰਗਤ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿਹੜੀ ਪੁਕਾਰ ਹੋਈ ਸੀ ਉਹ ਧਰਤੀ ਤੋਂ ਨਹੀਂ ਹੋਈ ਸੀ, ਉਹ ਸਮੁੰਦਰ ਦੇ ਵਿੱਚੋਂ ਹੋਈ ਸੀ, ਸਮੁੰਦਰ ਦੇ ਵਿੱਚੋਂ, ਜਿਹਦੇ ਵਿੱਚ ਲਹਿਰਾਂ ਹੀ ਲਹਿਰਾਂ ਚੱਲ ਰਹੀਆਂ ਸਨ। ਮੱਖਣ ਸ਼ਾਹ ਦਾ ਜਿਹੜਾ ਜਹਾਜ਼ ਸੀ ਡੁੱਬਦਾ ਜਾ ਰਿਹਾ ਸੀ, ਪੁਕਾਰ ਕੀਤੀ ਨਾ ਸਮੁੰਦਰ ਤੋਂ, ਮੇਰੇ ਪਾਤਸ਼ਾਹ ਜੀ ਨੇ ਮਦਦ ਕੀਤੀ, ਸਹਾਇਤਾ ਕੀਤੀ। ਜਦੋਂ ਵੀ ਆਪਾਂ ਗੁਰੂ ਦਾ ਆਸਰਾ ਫੜ ਲਵਾਂਗੇ, ਜਦੋਂ ਇਹ ਦ੍ਰਿੜਤਾ ਧਾਰਨ ਕਰ ਲਵਾਂਗੇ ਕਿ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਫਿਰ ਸਤਿਗੁਰੂ ਜੀ ਕੀ ਕਰਨਗੇ, ਬਾਹੇ ਗਹਿ ਕੀ ਲਾਜ ਅਸ, ਸਾਡੀ ਬਾਂਹ ਪਕੜੇ ਦੀ ਲਾਜ ਰੱਖਣਗੇ, ਗੋਬਿੰਦ ਦਾਸ ਤੁਹਾਰ। ਤੋ ਸਤਿਗੁਰੂ ਜੀ ਸਮਝਾ ਰਹੇ ਨੇ, ਹਰ ਜਗ੍ਹਾ ਦਾ ਉਹ ਮਾਲਕ ਹੈ, ਤੈ ਅਨਹਦ ਸ਼ਬਦ ਆਗਾਜਾ। ਅਨਹਦ ਇੱਕ ਰਸ ਲਗਾਤਾਰ, ਜਿਹੜੇ ਸਿਮਰਨ ਅਭਿਆਸੀ ਨੇ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਵਿੱਚ ਜੁੜਦੇ ਨੇ, ਉਹ ਇਸ ਗੱਲ ਨੂੰ ਸਮਝ ਸਕਦੇ ਨੇ। ਉਹਨਾਂ ਦੇ ਅੰਦਰ ਬਾਣੀ ਦੀ ਇੱਕ ਰੌ ਚੱਲ ਪੈਂਦੀ ਹੈ। ਇਹਦੀ ਜੇ ਮੈਂ ਵਿਆਖਿਆ ਕਰਨੀ ਹੋਵੇ ਸੰਗਤ ਜੀ, ਥੋੜ੍ਹਾ ਸਮਾਂ ਲੱਗੇਗਾ ਅਤੇ ਘੜੀ ਦੀ ਸੂਈ ਮੈਨੂੰ ਇਜਾਜ਼ਤ ਨਹੀਂ ਦੇ ਰਹੀ, ਕੇਵਲ ਬਾਣੀ ਦੀਆਂ ਪੰਕਤੀਆਂ ਹੀ ਪੜ੍ਹ ਦਿੰਦਾ ਹਾਂ। ਭਗਤ ਨਾਮਦੇਵ ਜੀ ਉਹ ਕਹਿੰਦੇ ਨੇ, ਇਹ ਹਾਲਤ ਇਹੋ ਜਿਹੀ ਬਣ ਗਈ, ਅਣ ਮੜਿਆ ਮੰਦਲ ਬਾਜੈ, ਬਿਨ ਸਾਵਨ ਗਨਹਰ ਗਾਜੈ, ਬਿਨ ਸਾਵਨ ਘਨਹਰ ਗਾਜੈ, ਬਾਦਲ ਬਿਨ ਵਰਖਾ ਹੋਈ, जो तत बिचारे कोई मोको मिलियो राम स्नेही जे मिलिया देहे सदेही। ये हालात बन जाती है इस नू सिमरन अभ्यासी जानते हैं।
पह क्या चतुराई मिल नानक आप गवाई।
शब्द दियां आखरी पंक्तियां ने उस मालक नू मिलन वास्ते चतराई काम नहीं जे आउंदी। तिस पै क्या चतराई, गुरसिख रोज पढ़ता है ना जपजीत साहब दे विच, सहस सियाणपां लख हो है तां इक ना चलै नाल। सहस दा अर्थ है हजार। सतगुरु कहिंदे हजारां सियाणपां होण, हजारां ही क्यों लखां हो जाण। सहस सियाणपां लख हो है तां इक ना चलै नाल। परमात्मा नूं मिलण वास्ते एक भी चलाकी साडी नाल नहीं जे चलदी। चतराई ना चतुर्भुज पाईए, जिहड़ा परमात्मा है ये चतराइयां नाल नहीं मिलदा, चलाकियां नाल नहीं मिलदा। मिलदा किवें है, शब्द दी आखरी पंक्ति है मिल नानक आप गवाई। जदों आपा भाव गवा दईए अंदरों हौमे मर जावे फिर मिलदा है। आप गवाई है तां सौ पाईए और कैसी चतराई। फिर करो कृपा जी, आप गवाई है तां सौ पाईए। जदों अपने अंदरों आपा भाव मार दईए हौमे मार दईए फिर सतगुर की प्राप्ति हुंदी है, परमात्मा की प्राप्ति हुंदी है। तो अज का पावन शब्द सानू समझा रहा है कि जिहड़ी ये विकारां दी फौज है ना, ईरखा निंदिया चुगली काम क्रोध लोह मोह हंकार, इन्हां दा नबेड़ा ना तो सरकारी अहलकारां कोलों होना, ना पंचां कोलों होना, ना चौधरियां कोलों होना। जेकर चाहते हाँ ये निविरत हो जान फिर सतगुर की शरण पकड़नी पैनी। किन्ना दी जी, सतगुर की। जदों सतगुर की शरण आए तो सतगुर की शरण आउन दा लाभ की है, सो सतगुर प्यारा मेरे नाल है जिथे किथे मैनू लै छड़ाई। वो हर जगह ते साडी रख्या करेगा, विकारां तो सानू बचावेगा। कल्ले भाई जोगा जी नूं नहीं सी बचाया, जिहड़ा भी सतगुर की शरण पकड़ेगा उहदी रख्या करेगा, उहदी रख्या करेगा, विकारां तों बचा लवेगा। इस करके लोड़ की है आपां सतगुर की शरण आईए। एक वारी ये पंक्तियां नूं हिरदे विच वसा लईए कि सतगुर आयो शरण तुहारी, मिलै सूख नाम हर शोभा, चिंता लाहे हमारी। अगलियां पंक्तियां भी फिर दृढ़ता रखिए, अवर न सूझे दूजी ठाहर। सतगुर नूं छड़ के मड़ियां नूं कबरां नूं मसाणा नूं पत्थर पूजा नूं इस पासे ना जाइए। अवर न सूझे दूजी ठाहर, हार परियो तो द्वारी, लेखा छोड़ अलेखा छूटै हम निर्गुण लियो उभारी। ताड़े बारे सुनिया है कि सद बख्शिंद सदा मेहरवाना सबना दे आधारी, नानक दास संत पाशियो परियो राख लियो ए बारी। सतगुरु जी कृपा करना साडे अंदरों ये विकारां दे भरमगढ़ नूं तोड़ देना। ये जड़े पांच ने, कल्ले पांच ही नहीं, इन्हां दे नाल होर तकड़ी फौज है। इन्हां नूं दलन दा मलन दा साधन इको ही है, शब्द की गुंजार पाईए, सिमरन दा अभ्यास करिए। सिमरन करद्या करद्या साडा हिरदा निर्मल हो जाएगा, ये विकार रुखसत हो जाएंगे, विदा हो जाएंगे सारे। हर रोज़ अमृत वेले संगत जी समा कढ़िया करो सिमरन करन वास्ते, भावें 15 मिनट भावें अद्धा घंटा। मूल मंत्र दा अभ्यास, गुरमंत्र का अभ्यास, 2 मिनट का अभ्यास आप भी कर लीए,
ਵਾਹਿਗੁਰੂ 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 ਵਾਹਿਗੁਰੂ
ਸੰਗਤ ਜੀ, ਇਸ ਅਭਿਆਸ ਨੂੰ ਵੱਧ ਤੋਂ ਵੱਧ ਕਮਾਈਏ। ਇਹੀ ਗੁਰੂ ਸਾਹਿਬ ਜੀ ਕਹਿੰਦੇ ਨੇ, ਈਹਾਂ ਖਾਰਡ ਚਲੋ ਹਰ ਲਾਹ ਆਗੇ ਬਸਨ ਸੁਹੇਲਾ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ। ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜੋ ਬੜਾ ਪਿਆਰ ਸਤਿਕਾਰ ਬਖਸ਼ਦੇ ਨੇ, ਉਹਨਾਂ ਦਾ ਵੀ ਦਾਸ ਤਹਿ ਦਿਲ ਤੋਂ ਧੰਨਵਾਦੀ ਹੈ। ਮਾਣਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਅਵਤਾਰ ਸਿੰਘ ਜੀ, ਔਰ ਨਾਲ ਹੀ ਦਾਸ PTC ਚੈਨਲ ਦਾ ਵੀ ਧੰਨਵਾਦੀ ਹੈ, ਜਿਹੜੇ ਦੇਸ਼ ਵਿਦੇਸ਼ ਦੇ ਅੰਦਰ ਮੰਜੀ ਸਾਹਿਬ ਤੋਂ ਸਤਿਗੁਰੂ ਮਹਾਰਾਜ ਜੀ ਦੇ ਪ੍ਰਾਪਤ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਨੂੰ ਇਸ ਮਾਧਿਅਮ ਦੇ ਰਾਹੀਂ ਪਹੁੰਚਾਉਂਦੇ ਨੇ। PTC ਚੈਨਲ ਵਾਲੇ ਵੀਰਾਂ ਦਾ ਵੀ ਧੰਨਵਾਦ, ਭੁੱਲ ਚੁੱਕ ਲਈ ਖਿਮਾ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰੀਏ ਜੀ।
ਸਰਬ ਥਾਨ ਕੋ ਰਾਜਾ ਤਹਿ ਅਨਹਦ ਸ਼ਬਦ ਗਾਜਾ, ਤਿਸ ਪਹਿ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।